ਬੀਤੇ ਦਿਨੀ ਪੰਜਾਬ ਤੋਂ ਫਰਜ਼ੀ ਟਰੈਵਲ ਏਜੰਟਾਂ ਦੇ ਰਾਹੀਂ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਵਿਚ 6 ਪੰਜਾਬੀ ਨੌਜਵਾਨ ਆਪਣੀ ਜਾਨ ਗੁਆ ਬੈਠੇ। ਹਰ ਸਾਲ ਹਜ਼ਾਰਾਂ ਪੰਜਾਬੀ ਬਿਹਤਰ ਜੀਵਨ ਦੀ ਚਾਹ ਵਿਚ ਫਰਜ਼ੀ ਟਰੈਵਲ ਏਜੰਟਾਂ ਦੇ ਹੱਥੀਂ ਚੜ ਕੇ ਆਪਣੇ ਜੀਵਨ ਨੂੰ ਖਤਰੇ ਚ ਪਾਉਂਦੇ ਨੇ ਤੇ ਉਮੀਦ ਇਹੋ ਹੁੰਦੀ ਹੈ ਕਿ ਇਕ ਦਿਨ ਪੱਕੇ ਹੋ ਕੇ ਮਾਪਿਆਂ ਦਾ ਸਹਾਰਾ ਬਣ ਸਕਣਗੇ, ਉਨ੍ਹਾਂ ਨੂੰ ਉਹ ਖੁਸ਼ੀਆਂ ਤੇ ਆਰਾਮ ਦੇ ਸਕਣਗੇ ਜੋ ਉਨ੍ਹਾਂ ਅੱਜ ਤੱਕ ਨਹੀਂ ਦੇਖੇ। ਇਸੇ ਕੋਸ਼ਿਸ਼ ਵਿਚ ਕਈਆਂ ਨੂੰ ਕਾਮਯਾਬੀ ਮਿਲਦੀ ਹੈ ਤੇ ਕਈ ਇੰਨੇ ਕਿਸਮਤ ਵਾਲੇ ਨਹੀਂ ਹੁੰਦੇ। ਕਈ ਪਰਿਵਾਰਾਂ ਲਈ ਉਨ੍ਹਾਂ ਦੇ ਪੁੱਤਾਂ ਨੂੰ ਬਾਹਰ ਭੇਜਣਾ ਇੱਕ ਦੁਖਾਂਤ ਬਣ ਕੇ ਵਾਪਰ ਰਿਹਾ। ਅੱਜ ਗੱਲ ਕਰਾਂਗੇ ਪੰਜਾਬ ਵਿੱਚ ਰੋਪੜ ਦੇ ਤਪਣੀਆਂ ਅਮਰ ਸਿੰਘ ਵਾਲੇ ਪਿੰਡ ਦੇ ਦਲਜੀਤ ਸਿੰਘ ਹੋਰਾਂ ਨਾਲ, ਜਿਨ੍ਹਾਂ ਦਾ ਪੁੱਤ ਰਵਿੰਦਰ ਸਿੰਘ ਸਤੰਬਰ 2010 'ਚ ਅਮਰੀਕਾ ਜਾਣ ਲਈ ਘਰੋਂ ਨਿਕਲਿਆ ਪਰ ਕੁਝ ਦਿਨ ਉਨ੍ਹਾਂ ਨਾਲ ਫੋਨ 'ਤੇ ਗੱਲ ਹੋਣ ਮਗਰੋਂ ਉਸ ਬਾਰੇ ਪਿਛਲੇ 5 ਸਾਲਾਂ ਤੋਂ ਵੱਧ ਸਮੇਂ ਤੋਂ ਉਸ ਬਾਰੇ ਕੋਈ ਖਬਰ ਨਹੀਂ ਹੈ ਤੇ ਉਸ ਦੇ ਮਾਪੇ ਹੁਣ ਸਿਰਫ ਉਸ ਦੇ ਇੱਕ ਦਿਨ ਘਰ ਪਰਤਣ ਦੀ ਉਮੀਦ ਵਿੱਚ ਜਿਉਂਦੇ ਨੇ।
ਸਾਨੂੰ ਖਬਰ ਕੋਈ ਨੀ ਓਹੋ ਜੀ, ਅਸੀਂ 9ਵੇਂ ਮਹੀਨੇ ਦੀ 22 ਤਰੀਕ ਨੂੰ ਘਰ ਤੋਂ ਗਿਆ ਤਾ ਜੀ
2010 'ਚ।
ਹਾਂਜੀ, ਉਦੋਂ ਬਾਅਦ ਜੀ ਮਤਲਬ ਇਹਨਾਂ ਨੇ ਹਫਤਾ ਕ ਮਤਲਬ ਦਿੱਲੀ ਰੱਖਿਆ ਜੀ। ਪਹਿਲਾਂ 2 ਦਿਨ ਪੰਚਕੂਲੇ ਰਹੇ ਜੀ, ਉਦੋਂ ਬਾਅਦ ਇਹ ਦਿੱਲੀ ਰਹੇ ਜੀ ਹਫਤਾ। ਫਿਰ ਇਹਨਾਂ ਨੇ ਫਲੈਟ ਕਰਾ ਤੀ ਜੀ। ਫਿਰ ਇਹਨਾਂ ਨੇ ਜੀ ਸਾਨੂੰ ਕਹਿੰਦੇ ਤੇ ਵੀ ਉਰੇ ਤੇ ਸਿੱਧੀ ਫਲੈਟ ਮੈਕਸੀਕੋ ਦੀ ਹੋਊਗੀ ਜੀ। ਉਹਨਾਂ ਨੇ ਕਰਾਈ ਜੀ ਮਾਨੂ ਗੋਆ ਦੀ ਫਲੈਟ। ਮਾਨੂ ਗੋਆ ਤੇ ਸਾਨੂੰ ਫੋਨ ਆਇਆ ਜੀ ਵੀ ਅਸੀਂ ਮਾਨੂ ਗੋਆ ਪਹੁੰਚ ਗਏ ਜੀ। ਫਿਰ ਮਤਲਬ ਜੀ ਇੱਕ ਉੱਥੇ ਆਪਣੇ ਪੰਜਾਬੀ ਦਾ ਜੀ ਗੁਰ ਅੰਮ੍ਰਿਤਪਾਲ ਸਿੰਘ ਉਰਫ ਪਾਲੀ ਜੀ, ਉਹਦੇ ਫੋਨ ਤੇ ਹੀ ਗੱਲਬਾਤ ਹੋਈ ਜੀ। ਉਹਨੂੰ ਫੋਨ ਉਹ ਤਾਂ ਮਿਸ ਕਾਲ ਮਾਰਦੇ ਤੇ ਜੀ, ਅਸੀਂ ਦੁਬਾਰੇ ਇੱਧਰੋਂ ਫੋਨ ਲਾਉਂਦੇ ਏਜੰਟ ਦਾ ਜੀ, ਟਰੈਵਲ ਏਜੰਟ ਦਾ ਜੀ। ਉਹ ਦਿੱਲੀ ਇੱਕ ਵਾਰੀ ਫਸਿਆ ਵੀ ਤਾ ਜੀ, ਜਿਹਦੇ ਲਾਗੋ 100-150 ਪਾਸਪੋਰਟ ਫੜ ਹੋਇਆ ਤਾ ਜੀ। ਦਿੱਲੀ ਏਅਰਪੋਰਟ ਤੇ ਅਸੀਂ ਉੱਥੇ ਵੀ ਦਿੱਲੀ ਵੀ ਗਏ ਤੇ ਜਾਨੂ ਉਹ ਜ਼ਮਾਨਤ ਕਰਾ ਕੇ ਲੰਘ ਗਿਆ ਤਾ ਜੀ, ਜਾਨੂ ਤੁਹਾਨੂੰ ਪਤਾ ਲੱਗਿਆ। ਉਦੋਂ ਬਾਅਦ ਜੀ ਮਤਲਬ ਉਹਨਾਂ ਨੇ ਮਿਸ ਕਾਲ ਫਿਰ ਗੁਰਮਤ ਅੰਮ੍ਰਿਤਪਾਲ ਸਿੰਘ ਦਾ ਫੋਨ ਨੰਬਰ ਤਾ ਜੀ, ਜਿਹਦੇ ਪਰ ਇਹ ਗੱਲਬਾਤ ਹੁੰਦੀ ਤੀ। ਫਿਰ ਉਹਨੇ ਗੱਲਬਾਤ ਕਰਾਈ ਤੇ ਜਦੋਂ ਸਾਨੂੰ ਪੀਏ ਚੌਥੇ ਕੁ ਦਿਨ ਬਾਅਦ ਫੋਨ ਆਇਆ ਜੀ ਵੀ ਹੁਣ ਅਸੀਂ ਫੋਨ ਨੀ ਕਰਨਾ, ਵੀ ਹੁਣ ਇਹ ਕਹਿੰਦੇ ਵੀ ਸਿਰੇ ਲੱਗੇ ਤੇ ਫੋਨ ਕਰੂਗੇ ਜੀ ਅਮੈਰੀਕਾ। ਉਤੋਂ ਮੁੜ ਕੇ ਬਾਅਦ ਸਾਨੂੰ ਫੋਨ ਨੀ ਆਇਆ ਜੀ
2010 ਤੋਂ ਬਾਅਦ, ਮਤਲਬ 5-6 ਸਾਲ ਹੋ ਗਏ।
ਮਿੱਠਾਪੁਰ ਰੋਡ ਉਹ ਕਹੀ ਗਿਆ ਵੀ ਮੁੰਡੇ ਠੀਕ ਆ ਜੀ, ਕੋਈ ਗੱਲ ਨੀ, ਤੁਸੀਂ ਥੋੜਾ ਜਿਹਾ ਵੇਟ ਕਰੋ ਵੇਟ ਕਰੋ, ਬਾਅਦ ਚੋਂ ਫੋਨ ਚੱਕਣਾ ਉਹਨੂੰ ਵੀ ਬੰਦ ਕਰਤਾ ਜੀ।
ਤੇ ਇਹ ਏਜੰਟ ਕਿੱਥੋਂ ਦੇ ਸੀਗੇ, ਜਿਨ੍ਹਾਂ ਦੇ ਥਰੂ ਭੇਜਿਆ ਸੀਗਾ?
ਇਹ ਪੰਚਕੂਲੇ ਦੇ ਜੀ, ਨਿੰਕਾਰ ਬੰਟੀ ਦੋ ਮਾਮਾ ਬਣ ਗਿਆ ਜੀ।
ਤੇ ਇਹਨਾਂ ਨਾਲ ਕੋਈ ਸੰਪਰਕ ਤੁਹਾਡਾ?
ਜਿਹੜਾ ਜੀ ਨੀਟਾ ਦਾ ਉਹ ਸਾਡੇ ਲਾਗ ਉਰੇ ਵੀ ਪਿੰਡ ਵੀ, ਉਹ ਕਹਿੰਦਾ ਵੀ ਕੋਈ ਘਬਰਾਣੇ ਵਾਲੀ ਗੱਲ ਨੀ, ਵੀ ਮਤਲਬ ਕੋਈ ਰੁਕਾਵਟ ਪੈ ਗਈ ਮੈਂ ਅਮੈਰੀਕਾ ਜਾ ਰਿਹਾ ਜੀ। ਉਹ ਅਮੈਰੀਕਾ ਚੱਲ ਗਿਆ ਉਰੇ ਤੇ ਸਾਡੇ ਨੂੰ ਬਹਾਨਾ ਬਹੁਨਾ ਲਾ ਕੇ ਜੀ, ਪੈਸੇ ਲੈ ਕੇ। ਹੋਰ ਸਾਡੇ ਲਾਗੋ 1.5-2 ਲੱਖ ਰੁਪਇਆ ਜੀ ਮੇਰੇ ਤੇ, ਅਕਤੂਬਰ ਸਿੰਘ ਲਾਗੋ ਜੀ, ਜਿਹੜਾ ਮਨਜੀਤ ਸਿੰਘ ਦਾ ਪਿਤਾ ਜੀ। ਉਹਦੇ ਬਾਅਦ ਵਿੱਚ ਵੀਰ ਜੀ ਜਦ ਉਹਨੇ ਜਾ ਕੇ ਜੀ ਅਮੈਰੀਕਾ ਜਾ ਕੇ ਸਾਨੂੰ ਫੋਨ ਕੀਤਾ ਜੀ, ਮੈਂ ਕੋਸ਼ਿਸ਼ ਕਰਦਾ ਜੀ, ਬਾਅਦ ਚ ਉਹਨੇ ਵੀ ਫੋਨ ਬਦਲ ਕੇ ਉਹ ਵੀ ਚੁੱਪੇ ਹੋ ਗਿਆ ਜੀ।
ਯਾਨੀ ਹੁਣ ਤੁਹਾਨੂੰ ਕੋਈ ਖਬਰ ਨੀ ਹੈ ਕਿ ਤੁਹਾਡਾ ਬੇਟਾ ਕਿੱਥੇ ਹੈਗਾ ਰਵਿੰਦਰ?
ਨਹੀਂ, ਕੋਈ ਖਬਰ ਨੀ ਜੀ।
ਤੁਸੀਂ ਕਿੰਨੇ ਪੈਸੇ ਖਰਚ ਕੀਤੇ ਆਪਣੇ ਬੇਟੇ ਨੂੰ ਭੇਜਣ ਲਈ?
ਅਸੀਂ ਜੀ 19 ਲੱਖ ਰੁਪਇਆ ਤਾਂ ਇਹਨਾਂ ਨੂੰ ਦਿੱਤਾ ਤਾ ਜੀ, ਮਤਲਬ 5 ਲੱਖ ਰੁਪਇਆ ਗੱਲਬਾਤ ਦੇ ਦੇਤਾ ਤਾ ਜੀ। ਫਿਰ ਇਹਨਾਂ ਨੇ ਚੜਾਈ ਜੀ 5 ਲੱਖ ਰੁਪਇਆ ਇਹਨਾਂ ਨੇ ਉਦਾਂ ਲੈ ਲਿਆ ਤਾ ਜੀ। ਫਿਰ ਇਹ ਕਹਿੰਦੇ ਜੀ 5 ਲੱਖ ਰੁਪਇਆ ਲਉਂਗੇ ਜੀ ਜਿੱਦਣ ਮੈਕਸੀਕੋ ਪਹੁੰਚ ਗਏ ਉਦਣ ਜੀ, ਉਹ ਦੇਤਾ ਤਾ ਜੀ। ਫਿਰ ਜਦੋਂ ਇਹਨਾਂ ਨੇ ਉੱਥੋਂ ਕਹਿੰਦਾ ਵੀ ਹੁਣ ਤੁਹਾਡੇ ਹਫ਼ਤੇ ਖੰਡ ਤੱਕ ਪਹੁੰਚਣ ਜੀ ਸਾਨੂੰ ਪੇਮੈਂਟ ਦਓ ਜੀ, ਅਸੀਂ ਉਹ ਵੀ ਪੇਮੈਂਟ ਇਹਨਾਂ ਨੂੰ ਦੇਤੀ ਸੀ।
ਕਿਵੇਂ ਦਿੱਤਾ ਤੁਸੀਂ ਇੰਨੇ ਪੈਸੇ ਤੁਹਾਡੇ ਕੋਲ ਸੀਗੇ ਦੇਣ ਦੇ ਲਈ?
ਨਹੀਂ, ਅਸੀਂ ਵਿਆਜ ਤੇ ਲੈ ਕੇ ਦਿੱਤੇ ਸੀ ਜੀ। ਬਾਅਦ ਵਿੱਚ ਜਦ ਇਹ ਪਾਸੇ ਹੋ ਗਏ ਜੀ, ਮੈਂ 1.25 ਕਿੱਲਾ ਜ਼ਮੀਨ ਦਾ ਵੇਚਿਆ, ਕੁਛ ਲੋਨ ਲੂਨ ਚੱਕਿਆ ਜੀ, ਫਿਰ ਵੀ ਹਜੇ ਵੀ 10-12 ਲੱਖ ਰੁਪਇਆ ਜਾਣੀ ਕਿ ਸੈਰਾ ਮੇਰੇ, ਮਤਲਬ ਜਿਹੜੇ ਜਿਹਦੇ ਤੋਂ ਵਿਆਜ ਪੈ ਰਹੇ, ਵਿਆਜ ਬਹੁਤ ਪੈਂਦਾ, ਵਿਆਜ ਤਾਂ ਵਿਆਜ ਪੈ ਪੈ ਕੇ ਜੀ ਵਧੀ ਜਾਂਦੇ ਹਾਂ ਜੀ। ਬਾਅਦ ਵਿੱਚ ਇੱਕ ਹੋਰ ਸਾਨੂੰ ਅੱਕਣਾ ਜੀ, ਮਤਲਬ ਰਾਏਕੋਟ ਅਸੀਂ ਉੱਥੇ ਗਏ ਤੇ ਜਲੰਧਰ ਲਾ ਕੇ ਇੱਕ ਚਿੱਟੀ ਪਿੰਡ ਆ ਜੀ, ਉੱਥੇ ਦਾ ਪ੍ਰਦੀਪ ਤਾ ਜੀ, ਉਹਨੇ ਪਾਲੀ ਨਾਲ ਗੱਲਬਾਤ ਕੀਤੀ, ਉਹਨੇ ਕਰਾਈ ਜੀ, ਉਹਨੇ 50,000 ਰੁਪਇਆ ਉਹ ਮੰਗਦਾ ਤਾ ਸਾਡੇ ਲਾਗੋਂ, ਇੱਕ ਅਸੀਂ 50,000 ਰੁਪਇਆ ਉਹਨੂੰ ਦੇ ਦਿੱਤਾ, ਪਰ ਬੰਦੇ ਦਾ 50,000 ਮੰਗਦਾ ਤਾ ਜੀ, ਅਸੀਂ 3 ਬੰਦੇ ਗਏ ਤੇ।
ਕਿਸ ਲਈ ਗੱਲ, ਸਿਰਫ ਗੱਲਬਾਤ ਕਰਾਉਣ ਲਈ?
ਹਾਂਜੀ, ਅਸੀਂ ਕਿਹਾ ਵੀ ਤੂੰ ਠੀਕ ਆ, ਆਹ ਬੰਦੇ ਇੱਕ 50,000 ਰੁਪਇਆ ਲੈ, ਇੱਕ ਬੰਦੇ ਦੀ ਗੱਲਬਾਤ ਕਰਾ ਦੇ, ਅਸੀਂ ਦੂਏ ਬੰਦੇ ਨਾਲ ਤੈਨੂੰ 70,000-70,000 ਰੁਪਇਆ ਦਊਂਗੇ, ਸਾਡੇ ਮੁੰਡੇ ਨਾਲ ਇੱਕ ਵਾਰੀ ਗੱਲਬਾਤ ਕਰਾ ਦੇ ਜੀ। ਉਹ 50,000 ਰੁਪਇਆ ਲੈ ਕੇ ਜੀ ਉਹ ਵੀ ਚੁੱਪ ਹੋ ਗਿਆ, ਕੋਈ ਗੱਲ ਨੀ ਕਰਾਈ ਜੀ। ਇੱਕ ਫਿਰ ਸਾਡੇ ਸੰਪਰਕ ਚ ਆਇਆ ਜੀ ਰਾਏਕੋਟ ਦਾ ਜੋਗੀ ਜੀ ਏਜੰਟ, ਉਹ ਕਹਿੰਦਾ ਜੀ ਅੱਕਾ ਖਰਚਾ ਆਣਾ ਜੀ, ਮੈਂ ਗੱਲ ਕਰਾ ਦੂੰਗਾ, ਮੁੰਡੇ ਤੁਹਾਡੇ ਠੀਕ ਆ ਜੀ। ਉਹਨੇ ਬਹੁਤ ਲੱਲੇ ਭੱਬੇ ਕਰਕੇ ਜੀ 1,20,000 ਰੁਪਇਆ ਜੀ ਉਹਨੇ ਸਾਤੋਂ ਲੈ ਲਿਆ। ਫਿਰ ਇੱਕ ਕੋਈ ਤਜਿੰਦਰ ਦਾ ਜੀ ਬਾਹਰੋਂ ਹੀ ਫੋਨ ਕਰਦਾ ਰਿਹਾ ਜੀ, ਕਦੇ ਮੈਕਸੀਕੋ ਚੋਂ ਜੀ, ਮਤਲਬ ਜੀ ਮੈਂ ਮੁੰਡਿਆਂ ਨੂੰ ਮੈਨੂੰ ਪਤਾ ਜੀ ਤੁਸੀਂ ਪੈਸੇ ਦਿਓ ਜੀ, ਉੱਥੇ ਖਰਚਾ ਹੋਣਾ ਜੀ, ਐ ਹੋਣਾ ਜੀ, ਉਹਨੇ ਅੱਕਣਾ ਦੇ ਸਾਨੂੰ ਲੱਲੇ ਭੱਬੇ ਪਾ ਜੀ ਸਾਡੇ ਲਾਗੋਂ ਪੰਜ ਫੈਮਲੀਆਂ ਲਾਗੋਂ 45 ਲੱਖ ਰੁਪਇਆ ਲੈ ਗਿਆ ਜੀ ਉਹਨੇ, ਮਤਲਬ ਬਾਅਦ ਵਿੱਚ ਵੀ ਫੋਨ ਬੰਦ ਕਰ ਲਿਆ ਸਾਨੂੰ ਦਾ ਕੋਈ ਥਾਂ
ਟਿਕਾਣੇ। ਤੁਸੀਂ ਇੰਨੇ ਲੱਖਾਂ ਰੁਪਈਏ ਤੁਹਾਡੇ ਖਰਾਬ ਹੋਏ ਆ, ਤੇ ਤੁਹਾਡੇ ਬੇਟੇ ਦਾ ਵੀ ਤੁਹਾਨੂੰ ਹੁਣ ਕੁਛ ਨੀ ਪਤਾ ਹੈਗਾ ਕਿ ਕਿੱਥੇ ਆ ਕਿੱਥੇ ਨਹੀਂ, ਤੁਸੀਂ ਕੀ ਸੋਚਦੇ ਹੋ ਹੁਣ, ਤੁਹਾਨੂੰ ਤੁਹਾਡੇ ਦਿਮਾਗ ਚ ਕੀ ਚੱਲਦਾ ਜਦੋਂ ਤੁਸੀਂ ਸਾਰੀ ਗੱਲ ਨੂੰ ਵਾਪਸ ਦੇਖਦੇ ਹੋ?
ਹੁਣ ਗੱਲਾਂ ਨਾ ਬਹੁਤ ਚੱਲਦੀਆਂ ਜੀ, ਅਸੀਂ ਹੁਣ ਕਰ ਕੁਛ ਨੀ ਸਕਦੇ ਜੀ, ਆਸਤਾ ਹਜੇ ਵੀ ਅਸੀਂ ਰੱਖ ਰਹੇ ਹਾਂ ਜੀ, ਆਸਤਾ ਸੀਗਾ ਵੀ ਜੇਲ ਚ ਹੋਣਗੇ ਜੀ, ਆਪਣਾ ਹੋਣਗੇ, ਮਤਲਬ ਹੁਣ ਜਦ ਤੀ ਕੋਈ ਕਲੀਅਰ ਗੱਲ ਨੀ ਹੁੰਦੀ, ਜਦ ਤੀ ਆਸਤਾ ਛੱਡਣੀ ਹੁੰਦੀ ਜੀ।
ਪਰ ਤੁਹਾਨੂੰ ਉਮੀਦ ਹੈ ਕਿ ਕਿਤੇ ਨਾ ਕਿਤੇ ਹੋ ਸਕਦਾ ਕਿਤੇ ਫੜੇ ਗਏ ਹੋਣੇ ਆ ਉਹ?
ਹਾਂਜੀ ਹਾਂਜੀ, ਜੇਲ ਚ ਹੋਣ ਜੀ, ਕਿਵੇਂ ਪਤਾ ਲੱਗਦਾ ਵੀ ਕੋਈ 5-10 ਸਾਲ ਬਾਅਦ ਛੁੱਟੇ, ਜਿਸ ਤਰ੍ਹਾਂ ਉਹੀ ਬਸ ਉਮੀਦ ਨਾਲ ਜੀਂਦੇ ਆ ਜੀ ਅਸੀਂ
ਕਿ ਕਿਤੇ ਨਾ ਕਿਤੇ ਅਮਰੀਕਾ ਪਹੁੰਚ ਜਾਣਗੇ ਤੇ ਤੁਹਾਨੂੰ ਗੱਲਬਾਤ ਕਰਨੀ ਨਸੀਬ ਹੋ ਜੂਗੀ।
ਅਸੀਂ ਤਾਂ ਕਹਿੰਦਾ ਜੀ ਵਾਪਸੇ ਆ ਜਾਣ, ਜਿਹੜੇ ਜਿਹਨੂੰ ਜੀ ਅਸੀਂ 45 ਲੱਖ ਰੁਪਇਆ ਦਿੱਤਾ ਦਾ, ਕਹਿੰਦਾ ਜੀ ਵਾਪਸ ਲਿਆਊਂਗਾ ਮੈਂ, ਕਹਿੰਦਾ 5-7 ਬੰਦਿਆਂ ਦੀ ਕਹਿੰਦਾ ਮੈਂ ਵਾਪਸ ਲਿਆਊਂਗਾ ਜੀ, ਪਰ ਕੁਛ ਵੀ ਨੀ ਅਸੀਂ ਕਿਹਾ ਠੀਕ ਆ ਤੂੰ ਵਾਪਸ ਲਿਆ, ਚਾਹੇ 7 ਹੋਰ ਪੈਸੇ ਲੈ ਲਈ, ਇੱਕ ਵਾਰੀ ਸਾਡੀ ਗੱਲ ਕਰਾ ਕੇ ਤੂੰ ਵਾਪਸ ਲਿਆ, ਜਿੰਨੇ ਪੈਸੇ ਤੂੰ ਕਹੂੰਗਾ ਅਸੀਂ ਦੇਣ ਨੂੰ ਤਿਆਰ ਆ ਜੀ ਤੈਨੂੰ।
ਤੇ ਤੁਸੀਂ ਪੁਲਿਸ ਵਗੈਰਾ ਨੂੰ ਕਦੇ ਕੋਈ ਕੰਪਲੇਂਟ ਕੀਤੀ? ਪੰਜਾਬ ਚ ਪੁਲਿਸ ਜਿਹੜੀ ਹੈਗੀ ਆ ਪਿੱਛੇ ਜੇ ਬੜਾ ਕਾਨੂੰਨ ਸਖਤ ਕੀਤਾ ਸੀਗਾ ਟਰੈਵਲ ਏਜੰਟਾਂ ਖਿਲਾਫ?
ਕੁਛ ਨੀ ਕਰਦੀ ਜੀ, ਜਿਹੜਾ ਮਤਲਬ ਨਾਲ ਇੱਕ ਮੁੰਡਾ ਜੀ ਸਾਡੇ ਪਿੰਡ ਦਾ ਹੀ ਹੈ, ਦੋਤਾ ਭਾਣਜਾ ਜੀ, ਉਹ ਸਾਡੋਂ 5-7 ਕਿਲੋਮੀਟਰ ਪਿੰਡ ਆ ਜੀ, ਉਹਦਾ 10 ਕਿਲੋਮੀਟਰ ਬੁਰਜ ਕੱਚਾ ਜੀ, ਵਰਿੰਦਰ ਸਿੰਘ ਉਹਦਾ ਨਾਂ ਆ ਜੀ, ਉਹਨਾਂ ਨੇ ਜੀ ਕੀਤਾ ਦਾ ਕੇਸ ਜੀ ਸਾਡੀ, ਜਾਣ ਕੇ ਗੱਲ ਤਾਂ ਇੱਕੋ ਹੀ ਸੀ, ਉਹਨੇ ਜੀ ਹਾਈ ਕੋਰਟ ਚੋਂ ਉੱਪਰੋਂ ਪੇਸ ਕਰਾ ਕੇ ਜਿੱਥੇ ਪੁਲਿਸ ਵਾਲਿਆਂ ਨੇ ਜੀ ਉਹਦੀ ਕੋਈ ਪੈਰ ਹੀ ਨਹੀਂ ਲੱਗਣ ਦਿੱਤੇ ਜੀ ਬੰਦੇ ਦੇ।
ਦਲਜੀਤ ਜੀ ਇਹ ਦੱਸੋ ਮੈਨੂੰ ਕਿ ਤੁਸੀਂ ਹੁਣੇ ਪਿੱਛੇ ਜੇ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ ਕਿ ਉੱਥੇ ਅਮਰੀਕਾ ਜਾਂਦੇ ਹੋਏ ਪੈਨਮਾ ਦੇ ਵਿੱਚ ਇੱਕ ਬੇੜੀ ਡੁੱਬ ਗਈ ਤੇ ਕਈ ਬੱਚੇ ਮਰ ਗਏ ਉਹਦੇ ਵਿੱਚ ਮੁੰਡੇ, ਜਿਹੜੇ ਲੋਕ ਤੁਹਾਡੇ ਤਾਂ ਇਹ ਹੱਡ ਬੀਤੀ ਹੋਈ ਹੈ, ਹੁਣ ਤੁਸੀਂ ਇਹ ਕਹਿੰਦੇ ਹੋ ਕਿ ਇੰਨੇ ਲੱਖ ਰੁਪਈਏ ਵੀ ਗਏ ਤੇ ਤੁਹਾਡਾ ਮੁੰਡਾ ਇੱਦਾਂ ਹੀ ਵਾਪਸ ਆ ਜਾਵੇ ਅਮਰੀਕਾ, ਬੇਸ਼ੱਕ ਨਾ ਹੀ ਜਾਵੇ, ਹਜੇ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਟਰੈਵਲ ਏਜੰਟਸ ਹੈਗੇ ਐਕਸਪਲੋਇਟ ਕਰਦੇ ਨੇ ਤੇ ਲੋਕ ਹਜੇ ਵੀ ਬਹੁਤ ਜਾਣਾ ਚਾਹੁੰਦੇ ਨੇ ਅਮਰੀਕਾ। ਤੁਹਾਡੇ ਦਿਮਾਗ ਚ ਤੁਸੀਂ ਕੀ ਕਹੋਗੇ ਜੇ ਤੁਹਾਡੇ ਕੋਲ ਤੁਸੀਂ ਆਪਣੇ ਐਕਸਪੀਰੀਅੰਸ ਨਾਲ ਤੁਸੀਂ ਉਹਨਾਂ ਨੂੰ ਕੁਝ ਦੱਸਣਾ ਹੋਵੇ?
ਅਸੀਂ ਤਾਂ ਵੀਰ ਜੀ ਮਤਲਬ ਉਰੇ ਤੇ ਬੰਦੇ ਬਾਅਦ ਚ ਵੀ ਗਏ, ਅਸੀਂ ਤਾਂ ਸਭ ਮੂਰੇ ਹੱਥੇ ਬੰਨੇ ਆ ਵੀ ਅਸੀਂ ਤਾਂ ਆਪਣੇ ਬੇਟੇ ਆਪ ਮਤਲਬ ਮੌਤ ਦੀ ਘੋੜੀ ਚੜਾ ਤੇ ਵੀ ਤੁਸੀਂ ਲੋਕੋ ਇਹ ਕੰਮ ਨਾ ਕਰੋ, ਸਾਡੇ ਵੱਲੇ ਦੇਖ ਲੋ, ਪਰ ਲੋਕ ਮੰਨੇ ਨੀ ਰਹੇ ਜੀ।
ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਸਤਨਾਮ ਸਿੰਘ ਚਾਹਲ ਅਮਰੀਕਾ ਦੀਆਂ ਕਈ ਜੇਲ੍ਹਾਂ 'ਚ ਬੰਦ ਪੰਜਾਬੀ ਨੌਜਵਾਨਾਂ ਨਾਲ ਮੁਲਾਕਾਤ ਕਰ ਚੁੱਕੇ ਨੇ ਤੇ ਇਸ ਪਾਸੇ ਉਹਨਾਂ ਕਈ ਕੋਸ਼ਿਸ਼ਾਂ ਕੀਤੀਆਂ ਤਾਂ ਜੋ ਫਰਜ਼ੀ ਟਰੈਵਲ ਏਜੰਟਾਂ 'ਤੇ ਨੱਥ ਪਾਈ ਜਾ ਸਕੇ। ਆਓ ਸੁਣਦੇ ਹਾਂ ਉਹਨਾਂ ਨਾਲ ਇੱਕ ਗੱਲਬਾਤ। ਚਾਹਲ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਤੁਸੀਂ ਜਿਨ੍ਹਾਂ ਨੂੰ ਮਿਲੇ ਹੋ ਮੁੰਡਿਆਂ ਨੂੰ, ਉਹ ਆਪ ਤੁਹਾਨੂੰ ਦੱਸਦੇ ਹੋਣੇ ਕਿ ਕਿੰਨਾ ਔਕੜਾਂ 'ਚੋਂ ਉਹ ਨਿਕਲੇ ਨੇ ਤੇ ਕੀ ਬੀਤਦੀ ਆ, ਉਹਦੇ ਬਾਰੇ ਤੁਸੀਂ ਥੋੜ੍ਹੀ ਜਿਹੀ ਸਾਨੂੰ ਜਾਣਕਾਰੀ ਦਿਓਗੇ?
ਦੇਖੋ ਸਭ ਤੋਂ ਪਹਿਲਾਂ ਇਹ ਬਹੁਤ ਵੱਡੀ ਇੱਕ ਹਾਰਡਸ਼ਿਪ ਹੈਗੀ ਆ, ਜਿਹੜੇ ਮੁੰਡੇ ਬਾਹਰ ਇਲੀਗਲ ਤੌਰ ਤੇ ਉੱਤੇ ਜਾਂਦੇ ਆ, ਉਹ ਉੱਥੇ ਜਦੋਂ ਮੈਕਸੀਕੋ ਤੱਕ ਹੈ ਉਹ ਤਕਰੀਬਨ ਉਹ ਸਾਰੇ ਲੀਗਲ ਤਰੀਕੇ ਨਾਲ ਇਹ ਪਹੁੰਚਦੇ ਆ। ਲੀਗਲ ਤਰੀਕੇ ਦਾ ਮੇਰਾ ਕਹਿਣ ਦਾ ਮਤਲਬ ਇਹ ਆ, ਉਹ ਇਮੀਗ੍ਰੇਸ਼ਨ ਤੋਂ ਜਿਸ ਤਰ੍ਹਾਂ ਇੱਥੋਂ ਦਿੱਲੀ ਤੋਂ ਦੁਬਈ, ਦੁਬਈ ਤੋਂ ਅੱਗੇ ਰਸ਼ੀਆ, ਰਸ਼ੀਆ ਤੋਂ ਅੱਗੇ ਦੂਸਰੇ ਕੰਟਰੀ, ਉਹ ਜਿਹੜੇ ਮੇਨ ਏਜੰਟ ਹੈਗੇ ਆ, ਜਿਹੜੇ ਉਹਨਾਂ ਦੇ ਕਿੰਗ ਪੈਨ ਹੈਗੇ ਆ, ਉਹਨਾਂ ਦਾ ਇੰਨਾ ਨੈਟਵਰਕ ਹੈਗਾ, ਇਮੀਗ੍ਰੇਸ਼ਨ ਵਾਲੇ ਉਹਨਾਂ ਨੂੰ ਆਪ ਉੱਥੇ ਬਹੁਤ ਇੱਜ਼ਤ ਦੇ ਨਾਲ ਕਲੀਅਰ ਕਰਦੇ ਹੈਗੇ ਆ ਸਾਰੇ ਏਅਰਪੋਰਟਾਂ ਦੇ ਉੱਤੇ। ਅੱਛਾ, ਰੌਲਾ ਪੈਂਦਾ ਹੈਗਾ ਮੈਕਸੀਕੋ ਜਾ ਕੇ, ਜਦੋਂ ਲੋਕ ਜਿਹੜਾ ਫਾਈਨਲ ਡੈਸਟੀਨੇਸ਼ਨ ਹੈਗਾ ਆ ਅਮੈਰੀਕਾ, ਉਦੋਂ ਪਹਿਲਾਂ ਸਾਰੇ ਜਿਹੜੇ ਇਹੋ ਜਿਹੇ ਬੱਚੇ ਆ ਉਹ ਮੈਕਸੀਕੋ ਠਹਿਰਦੇ ਆ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ। ਉਹ ਮੈਕਸੀਕੋ ਤੋਂ ਜਦੋਂ ਉਹ ਬਾਰਡਰ ਕ੍ਰਾਸ ਕਰਦੇ ਆ, ਉਹ ਉੱਥੇ ਜਾ ਕੇ ਉਹ ਬੱਚੇ ਫੜੇ ਜਾਂਦੇ ਆ, 80% ਤੋਂ ਵੀ ਜ਼ਿਆਦਾ ਫੜੇ ਜਾਂਦੇ ਆ, ਕੁਛ 20% ਜਿਹੜੇ ਆ ਕੋਈ ਇੱਧਰ ਉੱਧਰ ਹੋ ਕੇ ਕੋਈ ਨਿਕਲ ਜਾਵੇ ਕੋਈ ਕਹਿ ਨਹੀਂ ਸਕਦੇ, ਅਦਰਵਾਈਜ਼ ਇਹ ਸਾਰੇ ਦੇ ਸਾਰੇ ਫੜੇ ਜਾਂਦੇ ਆ। ਅੱਛਾ, ਜਿਹੜੇ ਟੈਕਸਸ ਸਟੇਟ ਦੇ ਹੈਗੇ ਆ ਉਹਨਾਂ ਦੇ ਬੜੇ ਹਾਰਡ ਰੂਲ ਹੈ, ਜਾਂ ਮਿਆਮੀ ਫਲੋਰੀਡਾ ਇਹਨਾਂ ਦੇ ਬੜੇ ਹਾਰਡ ਰੂਲ ਹੈ। ਅੱਛਾ, ਉਹ ਉੱਥੇ ਜਾ ਕੇ ਬਹੁਤ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ। ਹੁਣ ਇੱਕ ਐਵਰੇਜ ਮੈਂ ਤੁਹਾਨੂੰ ਦੱਸਦਾ, 100 ਮੁੰਡਾ ਜਿਹੜਾ ਉੱਥੇ ਟੈਕਸਸ ਦੀ ਜੇਲ੍ਹ ਦੇ ਵਿੱਚ ਬੰਦ ਸੀ, ਜਿਹਨਾਂ ਲਈ ਮੈਂ ਪਰਸਨਲੀ ਅਟੈਂਸ਼ਨ ਲੈ ਰਿਹਾ ਸੀਗਾ, ਉਹਨਾਂ ਵਿੱਚ 30 ਮੁੰਡੇ ਇਹਨਾਂ ਨੇ ਡਿਪੋਰਟ ਕਰ ਦਿੱਤੇ, 60 ਮੁੰਡੇ ਜਿਹੜੇ ਆ ਇਹਨਾਂ ਨੇ ਰਿਲੀਜ਼ ਕੀਤੇ ਹੈਗੇ ਆ। ਅੱਛਾ, ਉਹਨਾਂ ਵਿੱਚੋਂ ਕੁਛ ਬੰਦੇ ਇਹਨਾਂ ਨੇ ਕੈਲੀਫੋਰਨੀਆ ਜਾਂ ਦੂਜੇ ਸਟੇਟਾਂ ਵਿੱਚ ਟ੍ਰਾਂਸਫਰ ਕਰ ਦਿੱਤੇ, ਜਿੱਥੇ ਜਿਹੜੀਆਂ ਨਾ ਉਹਨਾਂ ਦਾ ਐਟੀਟਿਊਡ, ਉਹਨਾਂ ਦਾ ਜਿਹੜਾ ਬਿਹੇਵੀਅਰ ਆ ਇਹੋ ਜਿਹਾ ਕੈਦੀਆਂ ਪ੍ਰਤੀ ਬੜਾ ਲੀਨੀਅੰਟ ਸੀਗਾ, ਇਸ ਕਰਕੇ ਉਹ ਬਾਹਰ ਆ ਗਿਆ ਹੈਗਾ।
ਤੇ ਚਾਹਲ ਸਾਹਿਬ ਇਹ ਦੱਸੋ ਕਿ 2014 ਵਿਚ ਤੁਸੀਂ ਮਿਲੇ ਸੀਗੇ ਐਲ ਪਾਸੋ ਪ੍ਰਿਜ਼ਨ ਦੇ ਵਿਚ ਜਾਂ ਪਿਛਲੇ ਸਾਲ? ਹਾਂਜੀ, 2014 ਵਿੱਚ
ਜਿਹੜੇ ਮੁੰਡੇ ਉੱਥੇ ਬੰਦ ਸੀਗੇ ਉਹਨਾਂ ਨੇ ਮੈਨੂੰ ਲਿਖਤੀ ਤੌਰ ਤੇ ਦੱਸਿਆ ਵੀ ਫਲਾਣਾ ਏਜੰਟ ਜਿਹੜਾ ਉਹ ਕਿੰਗ ਪਿੰਨ ਹੈਗਾ ਇਹ ਸਾਰੇ ਮਾਮਲੇ ਚ, ਉਹਦੇ ਅੱਗੇ ਫਲਾਣੇ ਏਜੰਟ ਰਸ਼ੀਆ ਵਿੱਚ ਹੈਗੇ ਆ, ਫਲਾਣੇ ਏਜੰਟ ਐਨਕਸੀਕੋ ਚ ਹੈਗੇ ਆ, ਜਿਹੜੇ ਸਾਨੂੰ ਬਾਰਡਰ ਕ੍ਰੋਸ ਕਰਨ ਲਈ ਜਿਹੜੇ ਮਦਦ ਕਰਦੇ ਆ ਜਾਂ ਜਿਹੜੇ ਇਮੀਗ੍ਰੇਸ਼ਨ ਕਲੀਅਰੈਂਸ ਕਰਾਉਣ ਲਈ ਮਦਦ ਕਰਦੇ ਆ, ਉਹਨਾਂ ਦੇ ਫੋਨ ਨੰਬਰ, ਉਹਨਾਂ ਦੇ ਐਡਰੈਸ, ਔਰ ਈਵਨ ਜਿਹੜੇ USA ਦੇ ਵਿੱਚ ਵੀ ਅੱਗੇ ਉਹਨਾਂ ਦੇ ਏਜੰਟ ਹੈਗੇ ਆ, ਉਹਨਾਂ ਦੇ ਫੋਨ ਨੰਬਰ, ਉਹਨਾਂ ਦੇ ਐਡਰੈਸ। ਮੈਂ 2014 ਪੰਜਾਬ ਦੇ ਚੀਫ ਮਿਨਿਸਟਰ ਨੂੰ ਇੱਕ ਚਿੱਠੀ ਲਿਖੀ NRI ਕਮਿਸ਼ਨ ਦੇ ਰਾਹੀਂ ਵੀ ਆਹ ਮੁੰਡੇ ਜਿਹੜੇ ਜੇਲ੍ਹਾਂ ਚ ਬੰਦ ਹੈ ਉਹਨਾਂ ਨੂੰ ਇੱਥੋਂ ਤੱਕ ਜੇਲ੍ਹਾਂ ਤੱਕ ਪਹੁੰਚਾਉਣ ਲਈ ਫਲਾਣਾ ਫਲਾਣਾ ਬੰਦਾ ਜਿਹੜਾ ਉਹ ਰਿਸਪੋਂਸੀਬਲ ਹੈਗਾ, ਉਹਦੇ ਫੋਨ ਨੰਬਰ, ਉਹਨਾਂ ਲੋਕਾਂ ਦੇ ਫੋਨ ਨੰਬਰ, ਐਡਰੈਸ, ਸਾਰਾ ਕੁਛ ਮੁਹੱਈਆ ਕੀਤਾ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਜਿਹੜੇ ਤੁਸੀਂ ਨਾਮ, ਜਿਹੜੇ ਕੰਟੈਕਟ ਦਿੱਤੇ ਸੀਗੇ ਪੰਜਾਬ ਸਰਕਾਰ ਨੂੰ, ਉਹ ਜਿਹੜੇ ਫੋਰਨ ਏਜੰਟਸ ਹੈਗੇ ਆ ਉਹਨਾਂ ਦੇ ਦਿੱਤੇ ਸੀ ਜਾਂ ਜਿਹੜੇ ਪੰਜਾਬ ਚ ਜਿਨ੍ਹਾਂ ਨੇ ਪਹਿਲਾਂ ਇੱਥੋਂ ਮੁੰਡਿਆਂ ਨੂੰ ਭੇਜਿਆ ਸੀ ਉਹਨਾਂ ਦੇ?
ਉਹਨਾਂ ਚ ਦੋ ਬੰਦੇ ਜਿਹੜੇ ਆ ਉਹ USA ਦੇ ਆ, ਇੱਕ ਬੰਦਾ ਰਸ਼ੀਆ ਚ ਆ, ਤਿੰਨ ਬੰਦੇ ਜਿਹੜੇ ਆ ਉਹ ਪੰਜਾਬ ਦੇ ਆ।
ਤੇ ਪੰਜਾਬੀਆਂ ਦੇ ਖਿਲਾਫ਼ ਕੋਈ ਕਾਰਵਾਈ ਹੋਈ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਏਜੰਟਸ ਨੇ ਉਹਨਾਂ ਨੂੰ ਭੇਜਿਆ ਸੀ?
ਨਹੀਂ, ਕਿਸੇ ਦੀ ਵੀ ਹੋਈ ਕੁਛ, ਕਿਸੇ ਨੂੰ ਟੈਚ ਹੀ ਨਹੀਂ ਕੀਤਾ।
ਪੰਜਾਬ ਦੇ ਵਿੱਚ ਤਾਂ ਮੈਨੂੰ ਯਾਦ ਹੈ ਜੀ ਕੁਝ ਸਾਲ ਪਹਿਲਾਂ ਉਹਨਾਂ ਨੇ ਜਿਹੜੇ ਏਦਾਂ ਦੇ ਫਰਜ਼ੀ ਟਰੈਵਲ ਏਜੰਟ ਸੀ ਜਿਹੜੇ ਏਦਾਂ ਦੀਆਂ ਅਨਸਕਰੂਪਲਸ ਐਕਟੀਵਿਟੀਜ਼ 'ਚ ਇੰਡਲਜ ਕਰਦੇ ਸੀ, ਉਹਨਾਂ ਦੇ ਖਿਲਾਫ਼ ਬੜਾ ਸਖ਼ਤ ਕਾਨੂੰਨ ਲੈ ਕੇ ਆਉਂਦਾ ਸੀਗਾ ਅਤੇ ਬੜੀਆਂ ਤਜਵੀਜ਼ਾਂ ਸੀਗੀਆਂ ਉਹਨਾਂ ਦੇ ਖਿਲਾਫ਼ ਬੜੀ ਸਖ਼ਤ ਕਾਰਵਾਈ ਕਰਨ ਦੀਆਂ।
ਕਾਨੂੰਨ ਦੀ ਕਮੀ ਨਹੀਂ ਹੈਗੀ ਇੱਥੇ, ਕਾਨੂੰਨ ਤਾਂ ਬਹੁਤ ਹੈ। ਇਹਨਾਂ ਨੇ 2010 'ਚ ਪਾਸ ਕੀਤਾ, 2012 'ਚ ਪਾਸ ਕੀਤਾ, ਉਹਦੀ ਅਮੈਂਡਮੈਂਟ ਫਿਰ 2013 'ਚ ਕੀਤੀ। ਕਾਨੂੰਨਾਂ ਦੀ ਤਾਂ ਕੋਈ ਕਮੀ ਨਹੀਂ ਹੈਗੀ, ਕਮੀ ਹੈਗੀ ਆ ਵੈਲ ਪਾਵਰ ਦੀ, ਕਮੀ ਜੇ ਹੈਗੀ ਆ ਨਾ ਕਿਤੇ ਨਾ ਕਿਤੇ ਵੈਲ ਪਾਵਰ ਦੀ ਹੈਗੀ। ਜੇ ਤੁਹਾਡੀ ਇੱਛਾ ਹੀ ਨਹੀਂ ਹੈਗੀ ਕੋਈ ਕੰਮ ਕਰਨ ਦੀ, ਕਿੰਨੇ ਜਿੰਨੇ ਮਰਜ਼ੀ ਕਾਨੂੰਨ ਬਣਾਈਏ ਉਹਨਾਂ ਦਾ ਕੋਈ ਫਾਇਦਾ ਹੀ ਨਹੀਂ।
ਚੱਲ ਸਾਹਿਬ, ਇੱਕ ਚਲੋ ਕਈ ਬੰਦੇ ਪਹੁੰਚ ਵੀ ਜਾਂਦੇ ਨੇ ਅਮੈਰੀਕਾ ਜਾ ਕੇ, ਉੱਥੇ ਕਾਫ਼ੀ ਦੇਰ ਸਟਰਗਲ ਵੀ ਕਰਨੀ ਪੈਂਦੀ ਉਹਨਾਂ ਨੂੰ। ਮੈਂ ਦੇਖ ਰਿਹਾ ਸੀਗਾ ਕਿ ਸੋਸ਼ਲ ਮੀਡੀਆ 'ਤੇ ਕਈਆਂ ਨੇ ਆਪਣੀ ਹੱਡ ਬੀਤੀ ਜਿਹੜੀ ਆ ਉਹ ਪਾਈ ਹੋਈ ਹੈ ਕਿ ਕਿੱਦਾਂ ਉਹ ਪਹਿਲਾਂ ਕਈ ਮਹੀਨੇ ਟ੍ਰਾਂਜ਼ਿਟ 'ਚ ਰਹਿੰਦੇ ਨੇ, ਕਈਆਂ ਨੂੰ ਤਾਂ ਸਾਲ ਸਾਲ ਵੀ ਲੱਗ ਜਾਂਦਾ। ਦੂਜੇ ਪਾਸੇ ਇੱਕ ਬੜੇ ਪਰਿਵਾਰਾਂ ਨੂੰ ਦੁਖਾਂਤ ਝੱਲਣਾ ਪੈਂਦਾ ਜਿਨ੍ਹਾਂ ਦੇ ਬੱਚਿਆਂ ਬਾਰੇ ਪਤਾ ਹੀ ਨਹੀਂ ਹੈ। 5-5 ਸਾਲ ਹੋ ਗਏ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਬੱਚੇ ਹੈ ਕਿੱਥੇ ਨੇ, ਅਮਰੀਕਾ ਪਹੁੰਚੇ ਨੇ ਜਾਂ ਰਾਹ ਦੇ ਵਿੱਚ ਕਿਤੇ ਜੇਲ੍ਹਾਂ ਦੇ ਵਿੱਚ ਨੇ। ਉਹ ਪਰਿਵਾਰ ਕਿੰਨੇ ਕੁ ਹੈਗੇ ਆ ਤੁਹਾਡੀ ਜਾਣਕਾਰੀ 'ਚ?
ਇਹ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤਾਂ ਇੱਕ ਚੀਜ਼ ਕੋਟ ਕਰਨੀ ਚਾਹੂੰਗਾ ਵੀ ਜਿਹੜੇ ਬੱਚੇ ਇੱਥੋਂ ਜਾਂਦੇ ਆ ਨਾ ਜੀ, ਉਹਨਾਂ 'ਚੋਂ ਇੱਕ ਬੱਚਾ ਸੀਗਾ ਪਰਮਜੀਤ ਸਿੰਘ, ਤੇ ਮੈਨੂੰ ਉੱਥੇ ਉਹ ਵਿਚਾਰੇ ਨੇ ਫਾਹਾ ਲੈ ਕੇ ਮਰ ਗਿਆ। ਮੈਨੂੰ ਕਿਸੇ ਤੁਹਾਡੇ ਵਰਗੇ ਪੱਤਰਕਾਰ ਦੋਸਤ ਨੇ ਫੋਨ ਕੀਤਾ, ਯਾਰ ਉਹਦਾ ਇੱਥੇ ਕੋਈ ਹੈ ਨਹੀਂ ਗਾ, ਉਹਦੀ ਡੈਡ ਬੋਡੀ ਹੈਗੀ ਆ, ਜੇਕਰ ਤੁਸੀਂ ਮਿਹਨਤ ਕਰੋ ਤਾਂ ਉਹਦੀ ਡੈਡ ਬੋਡੀ ਵਾਪਸ ਭਜਵਾ ਦਿਓ। ਅਸੀਂ ਉਸ ਬੰਦੇ ਦੀ ਡੈਡ ਬੋਡੀ ਭਜਵਾਉਣ ਲਈ ਉੱਥੇ ਦਸ ਬਾਰਾਂ ਹਜ਼ਾਰ ਦਾ ਖਰਚਾ ਹੈਗਾ ਇਸ ਕੰਮ ਲਈ, ਫਿਰ ਡਾਕੂਮੈਂਟ ਇਕੱਠੇ ਕਰੋ, ਆਹ ਕਰੋ, ਉਹ ਕਰੋ, ਗਵਰਨਮੈਂਟ ਦੇ ਸਾਰੇ ਇੱਥੇ ਫਾਰਮੈਲਿਟੀਜ਼ ਹੈਗੀਆਂ। ਅਸੀਂ ਉਹਦੀ ਡੈਡ ਬੋਡੀ ਜਿਹੜੀ ਆ ਨਾ ਪੰਜਾਬ ਉਹਦੇ ਘਰ 'ਚ ਬਚਾਈ। ਉਹ ਬੰਦਾ ਜਿਹੜਾ ਉਹ ਹਾਰਡਸ਼ਿਪ ਇੰਨੀ 'ਚੋਂ ਲੰਘਿਆ ਉਹਨੇ ਆਤਮ ਹੱਤਿਆ ਕਰਨ ਦੀ ਉੱਥੇ ਸੋਚੀ। ਮੇਰੇ ਕਹਿਣ ਦਾ ਮਤਲਬ ਉੱਥੇ ਜਾ ਕੇ ਕੋਈ ਬਹੁਤ ਜ਼ਿਆਦਾ ਵਧੀਆ ਜੀਵਨ ਬਤੀਤ
ਜੀ ਬਹੁਤ ਜ਼ਿਆਦਾ ਔਖਾਈਆਂ ਨੇ ਤੇ ਕਈਆਂ ਦੇ ਹੌਸਲੇ ਜਵਾਬ ਦੇ ਦਿੰਦੇ ਆ ਜੀ।
ਅੱਛਾ, ਦੂਸਰੀ ਐਗਜ਼ਾਮਪਲ ਤੁਹਾਨੂੰ ਜਿਹੜਾ ਤੁਹਾਡਾ ਕੁਐਸਚਨ ਹੈ ਦਾ ਆਨਸਰ ਇਹ ਆ ਕਿ ਉੱਥੇ 10 ਮੁੰਡੇ ਜਿਹੜੇ ਆ ਉਹਨਾਂ ਦੇ ਪੇਰੈਂਟਸ ਜਿਹੜੇ ਆ ਨਾ ਮੇਰੇ ਨਾਲ ਕੰਟੈਕਟ ਵਿੱਚ ਹੈਗੇ ਆ ਕਿ ਉਹਨਾਂ ਦੇ ਬੱਚੇ ਪਿਛਲੇ ਕੋਈ 4 ਤੋਂ ਗੁੰਮ ਹੈ, ਕੋਈ 5 ਤੋਂ ਗੁੰਮ ਹੈ। ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਹਨਾਂ ਦੇ ਬੱਚੇ ਕਿੱਥੇ ਆ। ਅੱਛਾ, ਉਹਨਾਂ ਦੇ ਬਾਰੇ ਵੀ ਇੱਥੇ ਜਿਹੜਾ MP ਆ, ਅਸੀਂ ਵੀ ਆਪਣੇ ਤੌਰ ਦੇ ਉੱਤੇ ਬੜੀ ਕੋਸ਼ਿਸ਼ ਕੀਤੀ ਆ, ਗਵਰਨਮੈਂਟ ਨਾਲ ਵੀ ਕਮਿਊਨੀਕੇਟ ਕਰ ਰਹੇ ਹਾਂ ਵੀ ਸਾਨੂੰ ਤੁਸੀਂ ਘੱਟੋ ਘੱਟ ਇਸ ਮਾਮਲੇ ਤੇ ਸਾਡੀ ਸਪੋਰਟ ਕਰੋ, ਸਾਡੀ ਕੋਈ ਹੈਲਪ ਕਰੋ ਇਹਨਾਂ ਬੱਚਿਆਂ ਨੂੰ ਲੱਭਣ ਲਈ, ਉਹ ਬੱਚੇ ਅੱਜ ਗਏ ਕਿੱਥੇ। ਤੇ ਇਹ ਬੜੀ ਇੱਕ ਬਹੁਤ ਵੱਡੀ ਟ੍ਰੈਜਡੀ ਆ। ਇਹ ਤੋਂ ਬਾਅਦ, ਇਹ ਤੋਂ ਇਲਾਵਾ ਵੀ ਬਹੁਤ ਸਾਰੇ ਬੱਚੇ ਅਜਿਹੇ ਹੋਣਗੇ ਜਿਹੜੇ ਅਨਨੋਟਿਸ ਅਨਇਨਫੋਰਮ ਕਿਤੇ ਨਾ ਕਿਤੇ ਇਹੋ ਜਿਹੇ ਗੁੰਮ ਹੋਏ ਹੋਣ,
ਜਿਹਨਾਂ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਹੈ,
ਜਿਹਨਾਂ ਦਾ ਪਤਾ ਹੀ ਕੋਈ ਨਹੀਂ ਗਾ ਉਹ ਕਿੱਥੇ ਹੈਗੇ ਕਿੱਥੇ ਹੈਗੇ।